ਸਰਵ ਪ੍ਰਾਪਤ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਦਰਬਾਰ ਵਿੱਚ ਬੈਠ ਕੇ ਸੰਗਰਾਮ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਧ ਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ ਦੇ ਉੱਪਰ ਇਕੱਤਰ ਹੋਈ ਸਾਧ ਸੰਗਤ ਜੀ ਸਾਰੀ ਆਪਣੀਆਂ ਰਸਨਾਂ ਨੂੰ ਇਸ ਵਾਰੀ ਫਿਰ ਪਵਿੱਤਰ ਕਰਦੇ ਹੋਏ ਦਾਸ ਜੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੱਘਾ ਦੇ ਮਹੀਨੇ ਦੀ ਸਮਾਪਤੀ ਹੋਈ ਹੈ, ਅੱਜ ਉਹਦਾ ਮਹੀਨਾ ਪ੍ਰਾਰੰਭ ਹੋਇਆ ਹੈ। ਉਹਦਾ ਮਹੀਨਾ ਆਪ ਸੰਗਤਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਰਸਨਾਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾਂ ਦੁਆਰਾ ਜਾ ਰਿਹਾ ਹੋਇਆ ਬਾਰਾਂ ਮਹਾਂ ਜੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ, ਜਿੱਥੇ ਬਾਣੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਰਸਨਾਂ ਤੋਂ ਆਪ ਜੀ ਨੇ ਸਰਵਣ ਕੀਤੀ ਹੈ, ਉੱਥੇ ਬਹੁਤ ਵੱਡੀ ਬਖਸ਼ਿਸ਼ ਨਾਮ ਜਪਣ ਵਾਲੇ ਨਾਮ ਦੇ ਰਸੀਏ ਤਸ ਬੇਟੇ ਬ੍ਰਹਮ ਗਿਆਨੀ ਸਤਪੁਰਸ਼ਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਆ ਕੇ ਇੱਥੇ ਦੀ ਗੋਲੀ ਮਾਸਕ ਲਾਉਣ ਵਾਸਤੇ ਵੀ ਸਾਧ ਸੰਗਤ ਜੀ ਆਪਾਂ ਨੂੰ ਪ੍ਰਾਪਤ ਹੋਈ ਹੈ। ਸੋ ਥੋੜੇ ਸਮੇਂ ਵਾਸਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੋ ਸਤਿਗੁਰੂ ਜੀ ਨੇ ਬਾਰਾਂ ਮਹਾਂ ਜੀ ਦਾ ਪਾਠ ਬਾਰਾਂ ਮਹਾਂ ਜੀ ਦੀ ਬਾਣੀ ਸੰਗਤ ਦੇ ਭਲੇ ਵਾਸਤੇ ਉਚਾਰਨ ਕੀਤੀ ਹੈ, ਸੰਸਾਰ ਦੇ ਭਲੇ ਵਾਸਤੇ ਉਚਾਰਨ ਕੀਤੀ ਹੈ, ਉਹਦੀ ਥੋੜੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਭਾਵੇਂ ਕੋਹਦਾ ਮਹੀਨਾ ਸਿੱਖ ਜਗਤ ਵਾਸਤੇ ਬੜਾ ਦੁਖਦਾਈ ਮਹੀਨਾ ਗਿਣਿਆ ਗਿਆ, ਇਸ ਮਹੀਨੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਲ੍ਹਾ ਛੱਡਿਆ ਸੀ, ਇਸੇ ਮਹੀਨੇ ਦੇ ਵਿੱਚ ਕੌਰ ਸਾਹਿਬ ਤੇ ਸਾਧ ਸੰਗਤ ਜੀ ਜਿਹੜੇ 40 ਸਿੰਘ ਸ਼ਹੀਦ ਹੋਏ, 40 ਸਿੰਘਾਂ ਦੇ ਵਿੱਚੋਂ ਥੋੜੇ ਸ਼ਹੀਦ ਬਚੇ। ਪਰਿਵਾਰ ਵਿਛੋੜਾ ਸਥਾਨ ਹੈ ਜਿੱਥੇ 10,000 ਸਿੰਘ ਇਸ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ਼ਹੀਦ ਹੋਇਆ, ਛੋਟੇ ਸਾਹਿਬਜ਼ਾਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਧਰਤੀ ਤੇ ਸ਼ਹਾਦਤ ਪਾ ਗਏ। ਤਕਰੀਬਨ ਸਾਰਾ ਹੀ ਪਰਿਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਇਸ ਮਹੀਨੇ ਦੇ ਵਿੱਚ ਸਤਖੰਡ ਨੂੰ ਚਲੇ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਕੱਲੇ ਹੀ ਰਹਿ ਗਏ ਸਾਧ ਸੰਗਤ ਜੀ, ਉਹਦੇ ਤੋਂ ਬਾਅਦ ਉਹਨਾਂ ਦਾ ਸਾਰਾ ਪਰਿਵਾਰ ਨਾ ਤਾਂ ਕੋਈ ਇੱਕ ਦੂਜੇ ਦੇ ਅਫਸੋਸ ਤੇ ਬੈਠ ਸਕਿਆ, ਨਾ ਕੋਈ ਕਿਸੇ ਦਾ ਸਾਧ ਸੰਗਤ ਜੀ ਕਿਸੇ ਨੇ ਕੋਈ ਕਿਰਿਆ ਕਰਮ ਧਾਰਮਿਕ ਕਿਰਿਆ ਕੀਤੀ ਗਈ। ਕੋਈ ਮਹੀਨਾ ਸਿੰਘ ਜਗਤ ਦਾ ਵੈਸੇ ਹੀ ਤੇ ਕੁਛ ਮਹੀਨੇ ਸਾਧ ਸੰਗਤ ਜੀ ਇਹ ਵੈਸੇ ਹੀ ਸਾਰਾ ਮਹੀਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਯਾਦ ਦੇ ਵਿੱਚ ਸਿੱਖ ਸੰਗਤਾਂ ਮਨਾਉਂਦੀਆਂ ਨੇ। ਤਕਰੀਬਨ 4-5 ਪੋਹ ਦੀ ਰਾਤ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਲ੍ਹਾ ਤੇ ਛੱਡਿਆ ਸੀ। ਉਸ ਤੋਂ ਬਾਅਦ ਜਿਸ ਤਰ੍ਹਾਂ ਜਿੱਦਾਂ ਜਿੱਦਾਂ ਗੁਰੂ ਸਾਹਿਬ ਮਾਛੀਵਾੜੇ ਦੀ ਧਰਤੀ ਤੇ ਪਹੁੰਚੇ ਆ ਤੇ ਕੌਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ, ਉਹ ਸਾਰੇ ਸਿੱਖ ਇਤਿਹਾਸ ਨਾਲ ਇਹ ਸਾਰਾ ਇਤਿਹਾਸ ਜੁੜਿਆ ਹੋਇਆ। ਖਾਸ ਤੌਰ ਤੇ ਮਹੀਨਾ ਬੜਾ ਦੁਖਦਾਈ ਮਹੀਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੀ ਸਿੱਖ ਕੌਮ ਵਾਸਤੇ ਇਹ ਜਿਹੜਾ ਮਹੀਨਾ ਹੈ ਸਾਧ ਸੰਗਤ ਜੀ ਦੁੱਖਾਂ ਦਾ ਭਰਿਆ ਪ੍ਰਤੀਤ ਹੋਇਆ। ਸੋ ਅੱਜ ਆਪਾਂ ਸੰਗਰਾਮ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਮਹਾਰਾਜ, ਸੰਤ ਬਾਬਾ ਇੰਦਰ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਚਰਨਾਂ ਨਾਲ ਕੋਈ ਫਿਰ ਧਰਤੀ ਹੈ ਪਵਿੱਤਰ, ਫਿਰ ਧਰਤੀ ਹੈ ਧਰਤੀ ਦਾ ਕਾਰਨ ਪਵਿੱਤਰ ਹੋ ਚੁੱਕਿਆ। ਉਸ ਧਰਤੀ ਤੇ ਆਪਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਉੱਥੇ ਉਸ ਧਰਤੀ ਨੂੰ ਵੀ ਨਮਸਕਾਰ ਕਰਨ ਵਾਸਤੇ ਆਪਾਂ ਆਏ ਹਾਂ। ਗੁਰਬਾਰਾ ਮਹਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਜੀਵਾਂ ਦੇ ਕਲਿਆਣ ਵਾਸਤੇ ਇਸ ਪਵਿੱਤਰ ਚੁੱਕੀ ਜੀਵ ਆਸਮਾਨ ਪਰਮੇਸ਼ਰ ਦੇ ਮਲਾਪ ਦਾ ਸਾਰਾ ਢੰਗ ਤਰੀਕਾ ਲੱਭਿਆ। ਜਿਹੜਾ ਕੋਈ ਪਰਮੇਸ਼ਰ ਦੇ ਮਿਲਣ ਵਾਲੇ ਦਾ ਮਾਣ ਹੈ, ਜੋ ਪਰਮੇਸ਼ਰ ਦੇ ਮਿਲਣ ਦੀ ਕਿਸੇ ਨੂੰ ਲਾਲਸਾ ਹੈ, ਉਹ ਭਾਈ ਬਾਰਾ ਮਹਾਂ ਜੀ ਦੀ ਬਾਣੀ ਪੜ੍ਹ ਲਵੇ, ਉਹਦੇ ਵਿੱਚ ਸਾਰੇ ਸਤਿਗੁਰੂ ਜੀ ਨੇ ਮਿਲਣ ਦਾ ਢੰਗ ਤਰੀਕਾ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ ਹੈ। ਸ਼ੁਰੂਆਤ ਇਸ ਤਰ੍ਹਾਂ ਕੀਤੀ ਆ ਕਿ ਦੁਬਾਰਾ ਹੋ ਕੇ ਵੀ ਥੋੜੇ ਕਿਰਪਾ ਮੇਰੋ ਰਾਮ ਸੱਚੇ ਪਾਤਸ਼ਾਹ ਕਿਰਤ ਮਨੁੱਖ ਦੀ ਐਸੀ ਆ ਕਰਮ ਐਸੇ ਨੇ ਜਿਹੜੇ ਕਰਮ ਮਨੁੱਖ ਨੂੰ ਪਰਮੇਸ਼ਰ ਦੇ ਨੇੜੇ ਨਹੀਂ ਜਾਣ ਦਿੰਦੇ ਉਹਨਾਂ ਕਰਮਾਂ ਨੂੰ ਸੁਧਾਰਨ ਵਾਸਤੇ ਉਸ ਕਿਰਤ ਨੂੰ ਸਦੀ ਸੁਚੀ ਕਰਨ ਵਾਸਤੇ ਸਤਿਗੁਰੂ ਜੀ ਨੇ ਸਾਰਾ ਹੀ ਗਿਆਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖ ਜਗਤ ਵਾਸਤੇ ਨਹੀਂ ਸਾਰੇ ਸੰਸਾਰ ਦੇ ਵਿਸ਼ਵ ਦੇ ਭਲੇ ਵਾਸਤੇ ਬਾਣੀ ਉਚਾਰੀ ਹੈ। ਜਿਹੜਾ ਵੀ ਕੋਈ ਮਨੁੱਖ ਇਸ ਬਾਣੀ ਦੇ ਨਾਲ ਜੁੜਦਾ ਹੈ ਜਿੱਥੇ ਬਾਣੀ ਜਿਸ ਨੂੰ ਆਈ ਹੈ ਮਨੁੱਖ ਉਸ ਜਗ੍ਹਾ ਤੇ ਪਹੁੰਚ ਜਾਂਦਾ। ਇਸ ਪਰਮੇਸ਼ਰ ਦੇ ਨਿਰੰਕਾਰ ਸੰਦੇਸ਼ਾ ਹੀ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪਰਮੇਸ਼ਰ ਦੇ ਮਿਲਣ ਦਾ ਗਿਆਨ ਹੈ ਮਿਲਣ ਦਾ ਮਾਰਗ ਦੱਸਿਆ ਹੋਇਆ ਉੱਥੇ ਸੰਸਾਰ ਵਿੱਚ ਸੁੱਖ ਨਾਲ ਜ਼ਿੰਦਗੀ ਜੀਵਨ ਜਿਉਣ ਜਾਂ ਜਿਉਣ ਦਾ ਢੰਗ ਤਰੀਕਾ ਵੀ ਦੱਸਿਆ ਹੋਇਆ ਸੰਸਾਰ ਦੇ ਵਿੱਚ ਰਹਿਣ ਦਾ ਸਾਰਾ ਢੰਗ ਤਰੀਕਾ ਜੋ ਮਨੁੱਖ ਨੂੰ ਸੰਸਾਰ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਾਧ ਸੰਗਤ ਜੀ ਔਕੜ ਆਉਂਦੀ ਹੈ ਉਹਦੀ ਨਿਵਰਤੀ ਦਾ ਵੀ ਸਾਰਾ ਢੰਗ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵੀ ਦੱਸਿਆ ਹੋਇਆ। ਜਿਹੜਾ ਵੀ ਗੁਰਮੁਖ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨਾਲ ਜੁੜਦਾ ਹੈ ਉਹ ਭਾਈ ਸਤਿਗੁਰੂ ਬਾਣੀ ਵਿੱਚ ਲਿਖਦੇ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਦੇ। ਜਿਹੜਾ ਮਨੁੱਖ ਅਸਲ ਸੁੱਖ ਦੀ ਪ੍ਰਾਪਤੀ ਕਰਨੀ ਚਾਹੁੰਦਾ ਉਹ ਪਰਮੇਸ਼ਰ ਦੀ ਸਰਨ ਵਿੱਚ ਆ ਜਾਵੇ। ਭਾਵੇਂ ਸੰਸਾਰਕ ਸੁੱਖ ਸਰੀਰਕ ਸੁੱਖ ਅੱਜ ਕੱਲ੍ਹ ਮਨੁੱਖਾਂ ਨੂੰ ਬਹੁਤ ਨੇ ਸਰੀਰ ਦੇ ਸੁੱਖਾਂ ਦੀ ਬਹੁਤ ਆਸ ਹੋ ਗਈ ਹੈ ਮਨ ਦੇ ਦੁੱਖ ਵੱਧ ਗਏ ਨੇ ਮਾਨਸਿਕ ਮਾਨਸਿਕਤਾ ਕਰਕੇ ਮਨੁੱਖ ਦੁਖੀ ਨੇ ਮਨ ਕਰਕੇ ਰਾਜਾ ਵੀ ਦੁਖੀ ਹੈ ਮਨ ਕਰਕੇ ਗਰੀਬ ਵੀ ਦੁਖੀ ਹੈ। ਇਸ ਕਰਕੇ ਸਰੀਰ ਦੇ ਸੁੱਖਾਂ ਦੀ ਕੋਈ ਹੱਦ ਤੱਕ ਕੀਮਤ ਹੁੰਦੇ ਨੇ ਕੋਈ ਹੱਦ ਤੱਕ ਮਨੁੱਖ ਨੂੰ ਸੁੱਖ ਦੇਣ ਦਾ ਯਤਨ ਕਰਦੇ ਨੇ। ਜਿਸ ਕਿਸੇ ਮਨੁੱਖ ਦਾ ਮਨ ਦੁਖੀ ਹੋਵੇ ਉਹਨੂੰ ਸਰੀਰ ਦੇ ਸੁੱਖ ਬਹੁਤੇ ਕੋਈ ਚੰਗੇ ਨਹੀਂ ਲੱਗਦੇ। ਵੱਡੇ ਵੱਡੇ ਰਾਜੇ ਮਹਾਰਾਜੇ ਰਾਤ ਨੂੰ ਇਤਿਹਾਸ ਪੜ੍ਹ ਕੇ ਦੇਖੋ ਆਪਣੇ ਰਾਜ ਨੂੰ ਛੱਡ ਕੇ ਮਹਾਂਪੁਰਖਾਂ ਦੀ ਸਰਨ ਵਿੱਚ ਚਲੇ ਗਏ। ਬੜੇ ਬੜੇ ਰਾਜੇ ਭਗਤ ਸਿੰਘ ਵਰਗੇ ਗੋਪੀ ਚੰਦ ਵਰਗੇ ਰਾਜੇ ਆਪਣੇ ਰਾਜ ਨੂੰ ਛੱਡ ਕੇ ਗੋਰਖਨਾਥ ਵਰਗਿਆਂ ਦੀ ਸਰਨ ਵਿੱਚ ਚਲੇ ਗਏ। ਉਹਨਾਂ ਨੇ ਦੇਖਿਆ ਕਿ ਰਾਜ ਦੇ ਵਿੱਚ ਸੁੱਖ ਨਹੀਂ ਹੈ ਮਾਨਸਿਕ ਸੁੱਖ ਜਿਹੜਾ ਮਨ ਦਾ ਸੁੱਖ ਹੈ ਰਾਜ ਵਿੱਚ ਨਹੀਂ ਮਿਲ ਸਕਦਾ। ਮਾਨਸਿਕ ਸੁੱਖ ਤਾਂ ਪਰਮੇਸ਼ਰ ਦੀ ਚਰਨਾਂ ਵਿੱਚ ਜਾ ਕੇ ਜਾਂ ਸਾਧੂ ਮਹਾਤਮਾ ਦੀ ਸੰਗਤ ਕਰਕੇ ਹੀ ਮਨ ਦੇ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਆ। ਜਿਹੜੇ ਮਨੁੱਖ ਦਾ ਮਨ ਸੁਖੀ ਹੈ ਉਹਦੇ ਕੋਲ ਭਾਵੇਂ ਸੰਸਾਰਕ ਪਦਾਰਥ ਘੱਟ ਵੀ ਹੋਣ ਸੰਸਾਰਕ ਸੁੱਖਾਂ ਦੀ ਕਮੀ ਵੀ ਹੋਵੇ ਪਰ ਫਿਰ ਵੀ ਉਹ ਮਨੁੱਖ ਹਰ ਵੇਲੇ ਉਹਦੀ ਚੜ੍ਹਦੀ ਕਲਾ ਹਰ ਵੇਲੇ ਐਸਾ ਮਨੁੱਖ ਸੰਸਾਰ ਵਿੱਚ ਨਿਕਲਦਾ ਹੈ ਐਸਾ ਸੰਸਾਰ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਵੀ ਜੀਵਨ ਨਹੀਂ ਹੋ ਸਕਦਾ। ਆਹ ਸਤਿਗੁਰੂ ਬਾਣੀ ਵਿੱਚ ਲਿਖਦੇ ਭਾਈ ਜਿਹੜੇ ਸੰਸਾਰਕ ਸੁੱਖ ਨੇ ਉਹ ਹੱਦ ਤੱਕ ਸੀਮਤ ਨੇ ਜਿਹੜੇ ਸੰਸਾਰਕ ਸੁੱਖਾਂ ਦੀ ਜਿਹਨਾਂ ਕੋਲ ਹੈ ਵੀ ਨਹੀਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਵਸਤਾ ਤੁਟੀ ਚੌਂਕੜੀ ਤੀਰ ਸਭ ਚਿੰਨਾ ਜਾਤਨਾ ਪਾਤਨਾ ਆਦਰੋ ਗਿਆਨ ਪਰਮੇਲਾ ਮਿੱਤਰ ਨਾਇਕ ਧਨ ਰੂਪ ਹਿੰਨ ਤੇ ਸਾਕ ਨਾ ਤਿੰਨਾ ਰਾਜਾ ਸਦਰੀ ਸ੍ਰਿਸ਼ਟ ਕਾ ਹਰ ਨਾਮ ਮਨ ਤਿੰਨਾ ਇਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਜਿਹੜੇ ਪੁਰਖ ਭਾਈ ਤੁਟੀ ਹੋਏ ਝੌਂਪੜੀ ਵਿੱਚ ਵੀ ਵਸਦੇ ਹੋਣ ਭਾਵੇਂ ਉਹਨਾਂ ਦਾ ਕੋਈ ਸੱਜਾ ਮਿੱਤਰ ਹੋਵੇ ਜਾਂ ਕੋਈ ਨਾ ਵੀ ਹੋਵੇ ਭਾਵੇਂ ਉਹਨਾਂ ਨੂੰ ਕੋਈ ਸਤਿਕਾਰ ਦਿੰਦਾ ਹੋਵੇ ਜਾਂ ਨਾ ਦਿੰਦਾ ਹੋਵੇ ਐਸੇ ਪੁਰਖ ਨਾਮ ਦੇ ਨਾਲ ਜੁੜੇ ਹੋਏ ਪੁਰਖਾਂ ਦੀ ਧੂੜ ਕਿਤੇ ਕਿਸੇ ਮਨੁੱਖ ਨੂੰ ਮਿਲ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੀ ਖੁਸ਼ੀ ਹੋ ਜਾਂਦੀ ਆ। ਉਸ ਖੁਸ਼ੀ ਨੂੰ ਲੈਣ ਵਾਸਤੇ ਆਪਾਂ ਸਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜਿੱਥੇ ਹਾਜ਼ਰ ਹੋਏ ਹਾਂ ਉੱਥੇ ਯੁੱਗ ਪੁਰਸ਼ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਤੇ ਪਵਿੱਤਰ ਅਸਥਾਨ ਦੀ ਧੂੜ ਮਸਕ ਤੇ ਲਾਉਣ ਵਾਸਤੇ ਵੀ ਆਏ ਹਾਂ। ਸੋ ਗੁਰਮੁਖ ਪਿਆਰਿਓ ਵੱਡੇ ਭਾਗ ਨੇ ਜਿਹੜੇ ਮਹਾਂਪੁਰਖਾਂ ਦੇ ਨਾਲ ਜੁੜਦੇ ਨੇ ਸੰਸਾਰ ਵਿੱਚ ਮਨੁੱਖ ਸਰੀਰ ਮਿਲ ਜਾਣਾ ਤੇ ਸਾਬਤ ਪੁਰਸ਼ਾਂ ਨੂੰ ਵੀ ਮਿਲ ਜਾਂਦਾ ਭਾਵੇਂ ਬਹੁਤ ਵੱਡੇ ਪੁੰਨ ਕਰਮਾਂ ਦੇ ਨਾਲ ਮਨੁੱਖ ਸਰੀਰ ਮਿਲਦਾ ਪਰ ਇਹ ਮਨੁੱਖ ਸਰੀਰ ਸਾਬਤ ਪੁਰਸ਼ਾਂ ਨੂੰ ਵੀ ਮਿਲਿਆ ਹੋਇਆ ਪੁੰਨ ਕਰਮ ਉਹਨਾਂ ਦੇ ਵੀ ਵੱਡੇ ਸਨ ਸਰੀਰ ਪ੍ਰਾਪਤ ਹੋ ਗਿਆ ਗੁਰ ਸੇਵਾ ਤੇ ਭਗਤ ਸਮਾਈ ਸਾਰੇ ਮਾਨਸ ਦੇਹੀ ਪਾਈ ਸਾਬਤ ਪੁਰਸ਼ਾਂ ਨੂੰ ਸਰੀਰ ਮਿਲੇ ਨੇ ਤੇ ਗੁਰਮੁਖਾਂ ਨੂੰ ਵੀ ਸਰੀਰ ਮਿਲੇ ਨੇ। ਗੁਰਮੁਖ ਲਾਹਾ ਸੰਸਾਰ ਵਿੱਚੋਂ ਲੈ ਜਾਂਦੇ ਨੇ ਸਾਬਤ ਪੁਰਸ਼ ਆਪਣਾ ਸੰਸਾਰ ਦੇ ਵਿੱਚੋਂ ਮੂਲ ਵੀ ਦਵਾ ਕੇ ਚਲੇ ਜਾਂਦੇ ਨੇ। ਇਸ ਕਰਕੇ ਗੁਰਮੁਖ ਪਿਆਰਿਓ ਸੰਸਾਰ ਵਿੱਚ ਮਨੁੱਖ ਸਰੀਰ ਮਿਲ ਜਾਣਾ ਵੱਡੀ ਮਹੱਤਤਾ ਵੱਡੀ ਵਿਸ਼ੇਸ਼ਤਾ ਹੀ ਪਾਣੀ ਗੱਲ ਹੈ। ਉਹਦੇ ਤੋਂ ਬਾਅਦ ਮਨੁੱਖ ਸਰੀਰ ਤੋਂ ਬਾਅਦ ਕਿਸੇ ਗੁਰਮੁਖ ਨੂੰ ਮਹਾਂਪੁਰਖ ਦੀ ਸੰਗਤ ਮਿਲ ਜਾਵੇ ਇਹ ਬਹੁਤ ਵੱਡੀ ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਰੀਰ ਪ੍ਰਾਪਤੀ ਤੋਂ ਬਾਅਦ ਮਹਾਂਪੁਰਖ ਦਾ ਮਿਲਾਪ ਹੀ ਵੈਸੇ ਤਾਂ ਸਤਸੰਗ ਮਿਲ ਜਾਣਾ ਬੜੀ ਵੱਡੀ ਗੱਲ ਹੈ, ਸਤਸੰਗ ਦੇ ਰੂਪ ਵਿੱਚ ਕਿਸੇ ਨੂੰ ਸੰਗਤ ਮਿਲ ਜਾਣੀ ਬੜੀ ਗੱਲ ਹੈ, ਪਰ ਉਹਦੇ ਤੋਂ ਵੱਡੀ ਰਸਾਲੂ ਦੀ ਸੰਗਤ ਹੈ। ਪਰ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਗੁਰਮਤ ਹੋਈ, ਤਿੰਨ ਕੀ ਧੂੜ ਨਾਨਕ ਦਾਸ ਪਾਤਸ਼ਾਹ ਜੀ ਹਰ ਨਾਮ ਲਿਦੈ ਸੋਈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਪਰੋਇਆ ਹੋਇਆ ਪਾਈ ਉਹਦੀ ਧੂੜ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਛਾ ਰੱਖਦੇ ਨੇ। ਸੋ ਐਸੇ ਗੁਰਮੁਖ ਪਿਆਰਿਓ ਇਹਨਾਂ ਮਹਾਂਪੁਰਖਾਂ ਦੀ ਸੰਗਤ ਹੋ ਗਈ, ਪਰ ਫਿਰ ਵੀ ਬਹੁਤ ਸਾਰੇ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਵੀ ਜਿਹੜਾ ਵਚਨ ਮੰਨ ਜਾਣਾ ਉਹਦੇ ਬਹੁਤ ਵੱਡੇ ਪਾਪ ਹੁੰਦੇ ਨੇ, ਸਾਰਾ ਜੀਵਨ ਉਸ ਵਚਨ ਦੀ ਕਮਾਈ ਕਰ ਲੈਣ, ਇਹ ਵੀ ਬਹੁਤ ਵੱਡੇ ਪਾਪਾਂ ਦੀ ਸਭ ਤੋਂ ਵੱਡੇ ਪਾਪ ਗੁਰ ਸਿੱਖਾਂ ਦੇ ਜੋ ਗੁਰ ਜਾਣੇ ਸਿੱਖ ਪੜਦੇ ਆ। ਵੈਸੇ ਤਾਂ ਪਾਪ ਵੱਡੇ ਹੋ ਜਾਂਦੇ ਆ ਜਿਹੜੇ ਗੁਰਮੁਖ ਨਾਮ ਜਪਦੇ ਆ, ਪਾਪ ਵੱਡੇ ਹੋ ਜਾਂਦੇ ਆ ਜਿਹੜੇ ਨਾਮ ਪਰਮੇਸ਼ਰ ਦੀ ਵਡਿਆਈ ਨੂੰ ਸੁਣਦੇ ਆ, ਪਾਪ ਵੱਡੇ ਹੋ ਜਾਂਦੇ ਆ ਜਿਹੜੇ ਗੁਰਮੁਖ ਗੁਰਮੁਖਾਂ ਦੀ ਸੰਗਤ ਕਰਦੇ ਆ, ਪਾਪ ਵੱਡੇ ਹੋ ਜਾਂਦੇ ਆ। ਪਰ ਸਤਿਗੁਰੂ ਜੀ ਦੇਖਦੇ ਸਾਰਿਆਂ ਤੋਂ ਭਾਗ ਵੱਡੇ ਗੁਰਸਿੱਖਾਂ ਦੇ ਆ, ਜਿਹੜੇ ਗੁਰੂ ਦੇ ਚਰਨਾਂ ਚ ਜਾ ਕੇ ਭਾਈ ਡਿੱਗ ਪਏ ਗੁਰੂ ਦੇ ਚਰਨਾਂ ਵਿਚ, ਆਪਣਾ ਆਪ ਗੁਰੂ ਨੂੰ ਅਰਪਣ ਕਰ ਦਿੱਤਾ, ਧੰਨ ਧੰਨ ਭਾਗ ਦੇਣਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿੰਦੇ ਆ, ਧੰਨ ਧੰਨ ਭਾਗ ਦੇਣਾ ਸੰਤ ਜਨਾ ਹਰ ਜਾ ਸਰਵਣੇ ਸੁਣਦੇ ਆ, ਧੰਨ ਧੰਨ ਭਾਗ ਦੇਣਾ ਗੁਰਮੁਖਾਂ ਜੋ ਗੁਰਮੁਖ ਲੈ ਮਨ ਗਿਣਦੇ ਆ, ਧੰਨ ਧੰਨ ਭਾਗ ਦੇਣਾ ਸਾਧ ਜਨਾ ਜੋ ਗੁਰਸਿੱਖ ਕਰ ਲੈ ਮਨ ਗਿਣਦੇ ਆ, ਸਭ ਤੋਂ ਭਾਗ ਵੱਡੇ ਗੁਰਸਿੱਖਾਂ ਦੇ ਜੋ ਗੁਰਚਰਨੀ ਸਿੱਖ ਪੜਦੇ ਆ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਨੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਪਾਈ ਆ ਕੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਗੁਰੂ ਨੂੰ ਆਪਣਾ ਤਨ ਅਰਪਣ ਕਰ ਦੇਣਾ, ਮਨ ਅਰਪਣ ਕਰ ਦੇਣਾ, ਤਨ ਅਰਪਣ ਕਰ ਦੇਣਾ, ਆਪਣਾ ਸਾਰਾ ਹੀ ਕੁਛ ਜੋ ਗੁਰੂ ਦਾ ਹੈ ਗੁਰੂ ਦਾ ਸਮਝਣਾ, ਉਸ ਦੇ ਵਿੱਚ ਆਪਣੇ ਸਰੀਰ ਨੂੰ ਵੀ ਆਪਣਾ ਨਹੀਂ ਸਮਝਣਾ, ਹਰ ਪ੍ਰਸਾਦ ਕੋ ਆਪਣਾ ਜੀਓ, ਆਪਣੀ ਜੀਵ ਆਤਮਾ ਸਾਧੂ ਨੂੰ ਅਰਪਣ ਕਰ ਦੇਣੀ, ਇਹ ਬਹੁਤ ਵੱਡੀ ਗੱਲ ਹੈ ਸਾਧ ਸੰਗਤ ਜੀ। ਜੀਵ ਆਤਮਾ ਆਪਣੀ ਅਰਪਣ ਕਰਨੀ ਤੇ ਮਨੁੱਖ ਦਾ ਕੋਈ ਅਧਿਕਾਰ ਰਹਿ ਹੀ ਨਹੀਂ ਜਾਂਦਾ। ਸਰੀਰ ਦੇ ਨਾਲ ਧਨ ਜੁੜਿਆ ਹੋਇਆ, ਸਰੀਰ ਦੇ ਨਾਲ ਮਨ ਜੁੜਿਆ ਹੋਇਆ, ਤੇ ਜਿਹੜਾ ਸਰੀਰ ਹੀ ਆਤਮਾ ਹੀ ਅਰਪਣ ਕਰ ਦੇਣੀ ਹੈ, ਉਸ ਮਨੁੱਖ ਦਾ ਫਿਰ ਪਿੱਛੇ ਕੋਈ ਵਾਸੂ ਰਹਿ ਨਹੀਂ ਜਾਂਦੀ। ਆ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ 12 ਮਾਹਾਂ ਦਾ ਉਪਦੇਸ਼ ਕਰਦੇ ਹੋਏ ਸੰਗਤ ਪ੍ਰਤੀ ਸਤਿਗੁਰੂ ਉਪਦੇਸ਼ ਭਗਤਦੇ ਹਨ, ਉਹ ਸੁਖਾਰ ਨਾ ਵਿਆਪਰੀ ਕੰਠ ਮਿਲਿਆ ਹਰ ਨਾਲ। ਭਾਵੇਂ ਮਹੀਨਾ ਬਹੁਤ ਠੰਡ ਦਾ ਗਿਣਿਆ ਗਿਆ, ਉਹ ਤਾਂ ਮਾਘ ਮਹੀਨਾ ਦੋ ਠੰਡ ਦੇ ਗਿਣੇ ਗਏ ਨੇ। ਹਿੰਦੁਸਤਾਨ ਦੇ ਜਿੰਨੀਆਂ ਰੁੱਤਾਂ ਆਉਂਦੀਆਂ ਨੇ ਕਿਸੇ ਮੁਲਕ ਦੇ ਵਿੱਚ ਰੁੱਤਾਂ ਬਹੁਤ ਘੱਟ ਆਉਂਦੀਆਂ ਨੇ, ਪਰ ਹਿੰਦੁਸਤਾਨ ਦੀਆਂ ਰੁੱਤਾਂ ਦੇ ਮੁਤਾਬਕ ਹੀ ਸਾਰੀ ਪਾਣੀ ਉਚਾਰੀ ਗਈ ਹੈ, ਕਿਉਂਕਿ ਉਹ ਦਾ ਮਹੀਨਾ ਬਾਹਰ ਆਸਟ੍ਰੇਲੀਆ ਵਗੈਰਾ ਮੁਲਕਾਂ ਦੇ ਚਲੇ ਜਾਓ ਫਿਰ ਪੂਰੇ ਗਰਮ ਮਹੀਨੇ ਨੇ। ਇਹ ਬਾਣੀ ਹਿੰਦੁਸਤਾਨ ਦੀ ਧਰਤੀ ਤੇ ਉਚਾਰੀ ਗਈ ਹੈ, ਹਿੰਦੁਸਤਾਨ ਦੀ ਧਰਤੀ ਤੇ ਉਚਾਰਨ ਕਰਕੇ ਫਿਰ ਮੌਸਮ ਪ੍ਰਤੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੋਇਆ ਗਿਆਨ ਬਖਸ਼ਿਆ। ਜਿਸ ਤਰ੍ਹਾਂ ਵਿਸਾਖ ਮਹੀਨਾ ਜਾਂ ਜੇਠ ਮਹੀਨਾ ਗਰਮੀ ਦਾ ਮਹੀਨਾ ਹੈ, ਉੱਥੇ ਸਤਿਗੁਰੂ ਜੀ ਨੇ ਗਰਮੀ ਦੀ ਗੱਲ ਕੀਤੀ ਹੈ, ਤੇ ਜੇਠ ਮਹੀਨਾ ਆਸਟ੍ਰੇਲੀਆ ਨਿਊਜ਼ੀਲੈਂਡ ਮੁਲਕਾਂ ਦੇ ਚਲੇ ਜਾਓ ਉੱਥੇ ਪੂਰੀ ਠੰਡ ਪੈਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਹਿੰਦੁਸਤਾਨ ਦੇ ਤੇ ਪੰਜਾਬ ਦੀ ਧਰਤੀ ਤੇ ਜਾਂ ਹਿੰਦੁਸਤਾਨ ਦੀ ਧਰਤੀ ਤੇ ਜਿੱਥੇ ਜਿੱਥੇ ਬਾਣੀ ਉਚਾਰੀ ਹੈ ਉੱਥੇ ਉੱਥੇ ਦੇ ਮੌਸਮ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਆ। ਇੱਥੇ ਮੌਸਮ ਦੀ ਗੱਲ ਸਤਿਗੁਰੂ ਜੀ ਨੇ ਠੰਡ ਤੋਂ ਸ਼ੁਰੂ ਕੀਤੀ ਆ, ਜਦੋਂ ਸਾਰੇ ਪਾਣੀ ਸਾਫ ਸੰਗੀ ਠੰਡ ਪੈਂਦੀ ਆ, ਬਰਫ਼ ਪੈਂਦੀ ਆ, ਪਾਣੀ ਠੰਡੇ ਹੋ ਜਾਂਦੇ ਨੇ, ਮਨੁੱਖ ਠੰਡ ਤੋਂ ਬਚਣ ਵਾਸਤੇ ਕਈ ਉਪਰਾਲੇ ਕਰਦਾ, ਕੋਈ ਰਜਾਈ ਲੈਂਦਾ, ਕੋਈ ਕੰਬਲ ਲੈਂਦਾ, ਕੋਈ ਕਮਰਿਆਂ ਵਿੱਚ ਬਿਜਲੀ ਦੀ ਮਦਦ ਦੇ ਨਾਲ ਕਮਰੇ ਗਰਮ ਕੀਤੇ ਜਾਂਦੇ ਆ। ਸਰੀਰ ਤਾਂ ਗਰਮ ਹੋ ਸਕਦਾ ਸਾਧ ਸੰਗਤ ਜੀ, ਪਰ ਮਨੁੱਖ ਦੇ ਅੰਦਰ ਦੇ ਜਿਹੜੀ ਪਾਪਾਂ ਦਾ ਪਾਲਾ ਹੈ, ਆਮ ਤੌਰ ਤੇ ਕਹਾਵਤ ਹੈ ਕਿ ਇਹਨੂੰ ਅੰਦਰ ਦਾ ਪਾਲਾ ਹੀ ਮਾਰੀ ਜਾਂਦਾ, ਕਿਸੇ ਮਨੁੱਖ ਦੇ ਅੰਦਰ ਦਾ ਪਾਲਾ ਪਾਪਾਂ ਦਾ ਪਾਲਾ ਜਿਹੜਾ ਹੈ, ਮਨੁੱਖ ਨੂੰ ਆਪਣਾ ਅੰਦਰ ਦਾ ਡਰ ਸਤਾ ਰਿਹਾ ਕਿ ਮੈਨੂੰ ਜੰਮ ਦਾ ਡੰਡਾ ਮਿਲੇਗਾ ਜਾਂ ਮੈਨੂੰ ਜੰਮ ਦੀ ਸਜ਼ਾ ਮਿਲੇਗੀ, ਮੈਨੂੰ ਧਰਮਰਾਜ ਦੀ ਕਚਹਿਰੀ ਵਿੱਚ ਸਜ਼ਾ ਮਿਲ ਸਕਦੀ ਹੈ, ਇਹ ਅੰਦਰ ਦਾ ਪਾਲਾ ਹੁੰਦਾ। ਤਾਂ ਇੱਕ ਬਾਹਰ ਦੇ ਪਾਲੇ ਦੀ ਗੱਲ ਹੈ, ਇੱਕ ਅੰਦਰ ਦੇ, ਕਿਉਂਕਿ ਪੋਹ ਦੇ ਮਹੀਨੇ ਦੇ ਵਿੱਚ ਬਾਹਰ ਜਿਹੜਾ ਜਲ ਮੌਸਮ ਜਿਹੜਾ ਹੈ ਉਹ ਵੀ ਸਾਰਾ ਬਿਲਕੁਲ ਠੰਡਾ ਹੋ ਚੁੱਕਿਆ, ਤੇ ਸਤਿਗੁਰੂ ਜੀ ਨੇ ਇੱਥੇ ਗੱਲ ਕੀਤੀ ਹੈ ਪੋਹ ਕੇ ਸੁਖਾਰ ਨਾ ਵਿਆਪੀ, ਉਹਨਾਂ ਪੁਰਸ਼ਾਂ ਨੂੰ ਬਾਹਰਲੀ ਠੰਡ ਵੀ ਤੇ ਅੰਦਰਲੀ ਠੰਡ ਵੀ। ਉਹਨਾਂ ਪੁਰਸ਼ਾਂ ਨੂੰ ਅੰਦਰ ਵੀ ਕੋਈ ਡਰ ਨਹੀਂ ਹੈ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਹੁੰਦੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਭਉ ਸਭ ਵਾਸੀ। ਜਿਹੜੇ ਪਰਮੇਸ਼ਰ ਦੇ ਨਾਲ ਜੁੜਦੇ ਨੇ ਉਹਨਾਂ ਦਾ ਅੰਦਰਲਾ ਭਉ ਆਪਣੇ ਆਪ ਹੀ ਖਤਮ ਹੋ ਜਾਂਦਾ। ਉਹਨਾਂ ਨੂੰ ਫਿਰ ਸੰਸਾਰ ਦੇ ਵਿੱਚ ਪੈ ਕਿਸੇ ਦਾ ਹੈ ਹੀ ਨਹੀਂ। ਉਹਨਾਂ ਨੂੰ ਅੰਦਰ ਦਾ ਪਾਲ ਤਾਂ ਪਾਪਾਂ ਦਾ ਹੀ ਹੁੰਦਾ ਨਾ, ਅੰਦਰ ਦੇ ਪਾਪਾਂ ਦਾ ਪਾਲ ਹੈ ਹੀ ਨਹੀਂ। ਤਾਂ ਸਤਿਗੁਰੂ ਜੀ ਕਹਿੰਦੇ ਕੰਠ ਮਿਲਿਆ ਹਰ ਨਾਮ। ਜਿਨ੍ਹਾਂ ਪੁਰਸ਼ਾਂ ਦੇ ਗਲੇ ਦੇ ਨਾਲ ਪਰਮੇਸ਼ਰ ਮਿਲਿਆ ਹੋਇਆ, ਆਮ ਤੌਰ ਤੇ ਗਲੇ ਦੇ ਨਾਲ ਮਿਲ ਕੇ ਜਿਹੜਾ ਮਿਲਣਾ ਬਹੁਤ ਪਿਆਰ ਦੀ ਗੱਲ ਗਿਣੀ ਜਾਂਦੀ ਹੈ, ਉਹ ਤਾਂ ਆਮ ਤੌਰ ਤੇ ਹੱਥ ਵੀ ਮਿਲਾ ਲੈਂਦੇ ਆ ਲੋਕ। ਹਰ ਮਿਲੇ ਦੀ ਗੱਲ ਕਿਤੇ ਵੀ ਗ੍ਰੰਥ ਵਿੱਚ ਲਿਖੀ ਨਹੀਂ। ਜਦ ਕਿਤੇ ਆਪਣੇ ਭੈਣੇ ਗਾਲ ਮਿਲੇ ਮਿਲ ਕੇ ਅੰਤ ਸਹੇਲੜੀ ਆ, ਮਿਲ ਕੇ ਕਰੇ ਕਹਾਣੀਆਂ ਸਮਰੱਥ ਪੰਕਤੀਆਂ। ਵੀ ਜਿਹੜਾ ਗਾਲ ਮਿਲਣ ਦੀ ਗੱਲ ਹੈ ਬਹੁਤ ਪ੍ਰੇਮ ਦੀ ਗੱਲ ਲਿਖੀ ਆ। ਵੈਸੇ ਹੱਥ ਮਿਲਾਉਣਾ ਆਮ ਤੌਰ ਤੇ ਸਾਡੇ ਹਿੰਦੁਸਤਾਨ ਵਿੱਚ ਹੱਥ ਮਿਲਾਉਣਾ ਜ਼ਿਆਦਾ ਦੁਨੀਆਂ ਮਿਲਦੀ ਆ, ਗਲੇ ਬਹੁਤ ਘੱਟ ਮਿਲਦੇ ਨੇ। ਬੀਬੀਆਂ ਤਾਂ ਗਲੇ ਮਿਲ ਜਾਂਦੀਆਂ, ਪਰ ਮਨੁੱਖ ਬਹੁਤ ਘੱਟ ਗਲੇ ਮਿਲਦੇ ਆ। ਗਲੇ ਮਿਲਣ ਦੀ ਗੱਲ ਲਿਖੀ ਹੈ, ਬਹੁਤ ਪ੍ਰੇਮ ਜ਼ਿਆਦਾ ਪ੍ਰੇਮ ਦੀ ਗੱਲ ਗਲੇ ਮਿਲਣ ਦੀ ਗੱਲ ਲਿਖੀ ਹੈ। ਜਿਨ੍ਹਾਂ ਪੁਰਸ਼ਾਂ ਦੇ ਗਲੇ ਦੇ ਨਾਲ ਪਰਮੇਸ਼ਰ ਦਾ ਪਿਆਰ ਕਰਕੇ ਮਨੁੱਖ ਕੋਈ ਗਲੇ ਨਾਲ ਮਿਲਦਾ, ਉਸਦਾ ਗਲੇ ਨਾਲ ਮਿਲਦਾ ਕੋਈ ਨਹੀਂ। ਜਿਹਦਾ ਪਿਆਰ ਨਹੀਂ ਹੁੰਦਾ ਉਹ ਗਲੇ ਨਾਲ ਕਦੀ ਡਰ ਕੇ ਮਿਲਦਾ ਨਹੀਂ। ਤਾਂ ਸਤਿਗੁਰੂ ਜੀ ਕਹਿੰਦੇ ਕੰਠ ਮਿਲਿਆ ਹਰ ਨਾਮ। ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜੇ ਪੁਰਸ਼ ਜੁੜੇ ਹੋਏ ਨੇ, ਜਿਨ੍ਹਾਂ ਦਾ ਪਰਮੇਸ਼ਰ ਪ੍ਰਤੀ ਪਿਆਰ ਹੈ, ਜਿਨ੍ਹਾਂ ਦਾ ਪਰਮੇਸ਼ਰ ਦੇ ਚਰਨਾਂ ਨਾਲ ਬਣ ਆਈ ਹੈ, ਉਹਨਾਂ ਨੂੰ ਭਾਈ ਪਾਲਾ ਕੋਈ ਸਤਾ ਸਕਦਾ ਹੀ ਨਹੀਂ ਹੈ। ਪੋਹ ਦੇ ਮਹੀਨੇ ਦਾ ਛੱਡ ਕੇ ਮਾਘ ਦੇ ਮਹੀਨੇ ਦਾ ਪਾਲਾ ਹੋਵੇ, ਮਨ ਵੇਹਦਿਆ ਕਰਤਾਰ ਬਿੰਦ ਦਰਸ਼ਨ ਗਗੜਾ ਸਾਫ। ਜਿਹਦਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਵਿਹ ਜਾਵੇ, ਸੀ ਹੋ ਜਾਵੇ, ਵੇਹਦਿਆ ਹੁੰਦਾ ਬਿਲਕੁਲ ਬਿੰਨ ਦੇਣਾ। ਸਤਸੰਗ ਜੀ ਕਹਿੰਦੇ ਬਿਲ ਜਿਦਾਂ ਕਿਸੇ ਤੀਰ ਕਿਸੇ ਚੀਜ਼ ਦੇ ਵਿੱਚ ਜਾ ਕੇ ਬਿੰਜ ਜਾਂਦਾ। ਵੀਰ ਸਤਿਗੁਰ ਸੂਰ ਨੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੋਏ ਬਿਰਪਣਾ ਪਰਾ ਕਰੇ ਸੇਕ। ਇਹ ਬੇਮਨ ਵੇਹਦਿਆ ਚਰਨਾਰ ਬਿੰਦ। ਜਿਨ੍ਹਾਂ ਪੁਰਸ਼ਾਂ ਨੇ ਆਪਣਾ ਮਨ ਗੁਰੂ ਦੇ ਚਰਨਾਂ ਦਾ, ਗੁਰੂ ਦੇ ਪਿਆਰ ਆਮ ਤੌਰ ਤੇ ਚਰਨਾਂ ਦੀ ਗੱਲ ਹਰ ਇੱਕ ਜਗ੍ਹਾ ਤੇ ਕੀਤੀ ਜਾਂਦੀ ਹੈ। ਜਦੋਂ ਆਪਾਂ ਕਿਸੇ ਨੂੰ ਬਹੁਤ ਪਿਆਰ ਕਰਕੇ ਕਹਿੰਦੇ ਵੀ ਸਾਡੇ ਘਰ ਆਓ ਜੀ, ਉਹਨੂੰ ਇਹ ਨਹੀਂ ਕਦੀ ਕਿਹਾ ਜਾਂਦਾ ਜੀ ਸਾਡੇ ਘਰ ਬਾਂਹ ਪਾਓ ਜਾਂ ਸਾਡੇ ਘਰ ਲੱਤ ਪਾਓ ਜਾਂ ਸਾਡੇ ਘਰ ਸਿਰ ਪਾਓ। ਉਹਨੂੰ ਇਹੀ ਗੱਲ ਕਹੀ ਜਾਂਦੀ ਹੈ ਵੀ ਸਾਡੇ ਘਰ ਚਰਨ ਪਾਓ। ਜਦੋਂ ਮਨੁੱਖ ਦੇ ਚਰਨ ਆ ਜਾਂਦੇ ਆ ਤੇ ਸਾਰਾ ਸਰੀਰ ਆਪਣੇ ਆਪ ਹੀ ਆ ਜਾਂਦਾ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦੇ ਪ੍ਰਭੂ ਦੇ ਚਰਨ ਕਿਸੇ ਮਨੁੱਖ ਦੇ ਹਿਰਦੇ ਅੰਦਰ ਆ ਜਾਂਦੇ ਆ, ਤਾਂ ਪ੍ਰਭੂ ਸਤਿਗੁਰੂ ਜੀ ਪਰਮੇਸ਼ਰ ਆਪਣੇ ਆਪ ਹੀ ਉਸ ਪੁਰਖ ਦੇ ਅੰਦਰ ਬਹਿ ਜਾਂਦੇ ਆ। ਬਹੁਤ ਸਾਰੇ ਪੁਰਖਾਂ ਨੇ ਪਰਮੇਸ਼ਰ ਦੇ ਚਰਨਾਂ ਦਾ ਨਾਲ ਚੰਦ ਮਨ ਜੋੜਿਆ ਹੋਇਆ। ਬੜਾ ਸਿੱਖ ਇਤਿਹਾਸ ਸਾਡਾ ਇਹ ਤਕਰੀਬਨ ਬਾਹਰੋਂ ਪ੍ਰਮਾਣ ਬੋਲਦੇ ਲੈਣ ਦੀ ਜ਼ਰੂਰਤ ਨਹੀਂ, ਸਾਡਾ ਸਿੱਖ ਇਤਿਹਾਸ ਹੀ ਇੱਦਾਂ ਵੱਡਾ ਕਿ ਇਹਦੇ ਵਿੱਚੋਂ ਪ੍ਰਮਾਣ ਬੜੇ ਮਿਲ ਜਾਂਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਾਜੇ ਭੀਮ ਚੰਦ ਨੇ ਇੱਕ ਸਾਧ ਸੰਗਤ ਜੀ ਆਪਣਾ ਵਜ਼ੀਰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ CID ਕਰਕੇ ਆਓ। ਉਹਦਾ ਨਾਮ ਇਤਿਹਾਸ ਵਿੱਚ ਦੇਵੀ ਚੰਦ ਲਿਖਿਆ। ਉਹ ਦੇਵੀ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਰੂਪ ਆ ਕੇ ਬਣ ਕੇ ਬੈਠਦਾ ਰਿਹਾ ਤੇ ਆ ਕੇ ਗੁਰੂ ਦੇ ਚਰਨਾਂ ਵਿੱਚ ਸੇਵਾ ਵੀ ਕਰਨੀ, ਪਾਈ ਬੈਠੇ ਦੇਖਦਾ ਵੀ ਰਹਿਣਾ, ਕਿਉਂਕਿ ਦੂਸਰੇ ਪਾਸੇ ਰਾਜਿਆਂ ਦੀ ਹਦਾਇਤ ਸੀ। ਇਥੋਂ ਦੇਖ ਕੇ ਆਈ ਸਾਰਾ ਢੰਗ ਤਰੀਕਾ ਤੇ ਕਿਧਰੋਂ ਗੁਰੂ ਨੂੰ ਕਿਸ ਤਰ੍ਹਾਂ ਫੜਿਆ ਜਾਵੇ, ਗੁਰੂ ਨੂੰ ਫੜ ਕੇ ਬੰਨ ਕੇ ਦਿੱਲੀ ਪੇਸ਼ ਕਰਕੇ ਰੰਗਦੇਵ ਤੋਂ ਆਪਾਂ ਆਰਾਮ ਲੈ ਲਈਏ। ਤੇ ਉਹ ਦੇਵੀ ਚੰਦ ਗੁਰੂ ਦੇ ਦਰਸ਼ਨ ਕਰਦਿਆਂ ਕਰਦਿਆਂ ਭਾਈ ਬਹੁਤ ਗੁਰੂ ਦੇ ਪੈਸੇ ਪੁਰਖ ਕਈ ਹੁੰਦੇ ਨੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਲਓ, ਮਨ ਦੀ ਬਿਰਤੀ ਉੱਪਰ ਥੱਲੇ ਹੋ ਜਾਂਦੀ ਹੈ, ਮਨ ਦੀ ਬਿਰਤੀ ਵਿਗੜ ਜਾਂਦੀ ਹੈ। ਬਹੁਤ ਪੁਰਖਾਂ ਦੇ ਦਰਸ਼ਨ ਤੁਸੀਂ ਕਰੋ, ਮਨ ਦੀ ਬਿਰਤੀ ਜਿਹੜੀ ਹੈ ਭਾਈ ਪਵਿੱਤਰ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਲਿਖਿਆ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਅਸਾਗੜੇ ਸਹੀ, ਕੌਣ ਟੁਟੇਂਦੀ ਜਗ ਸਵਾਇਆ, ਜਨ ਨਾਨਕ ਬਿਰਲੇ ਕਈ। ਜਿਨ੍ਹਾਂ ਦੇ ਦਰਸ਼ਨ ਕਰਦੇ ਆ ਮਨ ਦੀ ਖੋਟੀ ਬੁੱਧੀ ਦੂਰ ਹੋ ਜਾਵੇ, ਉਹ ਬਿਰਲੇ ਬਿਰਲੇ ਪੁਰਸ਼ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦਾ ਪ੍ਰਭਾਵ ਏਡਾ ਵੱਡਾ ਸੀ ਕਿ ਉਹਦਾ ਜਿਹੜਾ ਜਿਸ ਕਰਮ ਵਾਸਤੇ ਆਇਆ ਸੀ ਉਹ ਕਰਮ ਦੀ ਯਾਦ ਭੁੱਲ ਗਈ। ਸਿਰਫ ਕਰਮ ਇੱਕ ਗੁਰੂ ਦੇ ਦਰਸ਼ਨਾਂ ਦਾ ਹੀ ਮਨ ਦੇ ਵਿੱਚ ਇੱਛਾ ਬਣੀ ਰਹਿੰਦੀ ਸੀ, ਹਰ ਵੇਲੇ ਗੁਰੂ ਦੇ ਪਿਆਰ ਦੇ ਵਿੱਚ ਸੇਵਾ ਕਰਦਾ ਰਹਿੰਦਾ ਸੀ। ਇੱਕ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸਿਰ ਰੱਖ ਕੇ ਦੇਵੀ ਚੰਦ ਨੇ ਰੋਣਾ ਸ਼ੁਰੂ ਕੀਤਾ। ਸਾਹਿਬ ਕਹਿਣ ਲੱਗੇ, ਭਾਈ ਗੁਰਮੁਖਾ ਤੂੰ ਰੋ ਕਿਉਂ ਰਿਹਾ? ਕਹਿਣ ਲੱਗਿਆ, ਮਹਾਰਾਜ ਆਇਆ ਤਾਂ ਮੈਂ ਕਿਸੇ ਹੋਰ ਗੱਲ ਵਾਸਤੇ ਸੀ, ਤੁਹਾਡਾ ਭੇਦ ਲੈਣ ਆਇਆ ਸੀ, ਪਰ ਜਿਹੜਾ ਅਸਲੀ ਭੇਦ ਸੀ ਉਹਦੇ ਤੋਂ ਮੈਂ ਜਾਣੂ ਹੋਇਆ। ਹੁਣ ਸੱਚੇ ਪਾਤਸ਼ਾਹ ਮੇਰੇ ਮਨ ਦੀ ਬਿਰਤੀ ਬਦਲ ਚੁੱਕੀ ਹੈ, جس کام واسطے میں آیا سی وہ کام تو ہم میں چاہتا نہیں کہ وہ کام کراں پر میرے من کی اچھا ہے کہ تھوڑے چرنوں میں رہ کے میں تھوڑی سیوا کر کے جنم سفلا کر لوا یہ ساتھ سنگت جی گرو گوبند سنگھ صاحب مہاراج کہن لگے بھائی گرمکھا ایک باری تو دلیا جا مڑ کے واپس آ جائیں وہ پھر دیوی چند صاحب سنگھ جی بلاسپور راجے بھیم چند کی راجدھانی پہنچیا جدو اتنے پہنچیا تو سارے راجے انہیں پہاڑی راجے بھائی تار کے راجے کٹھے کیتے ہوئے سی سارے یہ گل دسی ہوئی سی کہ اج دیوی چند نے گرو گوبند سنگھ صاحب جی کی ساری سی آئی جی کر کے سانو دسنی ہے جدو سارے راجے قطر ہوئے تو دیوی چند نے پھر ایک گل سارے پرتی آخی بھائی گرمکھو جہے تھی بیٹھے ہو راجیا سارے بےنتی کر کے کیا کہ جی گرو نو پڑھن کی گل کرو تو گرو پاوے تھی اورنگزیب دیا فوجاں بھی لے آؤ تب بھی گرو پڑیا نہیں جا سکتا گرو نو پڑھنا ہوگی پریم کے بس میں پا کے تو نام دے ورگیا نے یا کبیر ورگیا نے یا تنے ورگیا نے انہوں سات سنگت جی نکے بھی پرمیشر نے موڑے نے نام دے ورگیا کا سات سنگت جی کئی شانا شانا بنیا نے کیا بھائی دیوی چند نے کیا بھائی گرو نو پریم کر کے تو کوئی بھی منک پڑ سکتا پر گرو نو زبردستی کر کے گرو پڑیا نہیں جا سکتا پر گرو کا کسی کے نال پیر نہیں ہے نہ کو پیری نہیں پکانا سگل سنگ ہم کو بنے آئی انہوں نے من بچ ایک گل سوچی سارے راجیاں نے کہ دیوی چند نے ہو سکتا کچھ پیسے نہ لے لے ہوں گرو تو جہاں گرو کی بولی بولتا جہی گل واسطے انہوں بھیجا سی وہ گل تو انہیں کوئی دسی نہیں گرو کی مہما گائی جانا سارے راجے واپس چلے گئے اس ویلے بھیم چند نے پھر ایک ساتھ سنگت جی جلادا نو سد کے دیوی چند نے ایک فتوا لایا کہ جہاں اکھاں نال گرو کے درشن کرتا رہا یہ تین تین انج لمبے پیر لے لو اگ دے وچ گرم کر کے جدو پورے لال ہو جان گی اکھاں دے وچ ٹھوک دیو یہ پتا لگے کہ بھیم چند کی حکم ادولی کا انہوں یہ پھل ملیا جدو یہ موت ہو جائے گی سویر نو یہ شریر جیڑی لاش ہے سامنے جڑا شاہی دروازے سے لیا کے ٹنگ دیو باقی لوکاں نو بھی بیان ہو جاوے کہ بھیم چند کی حکم ادولی کا فالے نو یہ ملیا اس ویلے بڑے لوکاں نے سمجھاؤ کی کوشش کی وہ دیوی چندا تو معافی منگ لا وہ دیوی چندا تو غلطی من لا پر دیوی چند نے کیا بھائی گرمکھ میرا یہ کچھ نہیں بگاڑ سکتا میں گرو دے نال جڑیا ہوا گرو دے نال جڑے ہوئے پرکھا نو کوئی مار نہیں سکتا جس راکے جس کوئی نہ مارے جسو بوا جس منو مسارے جنہوں پرمیشر رکھتا وہ سنسار میں کوئی مارن والا ہے ہی نہیں جا تو راکے سائیاں مار ساکے نہ کوئے جنہوں پرمیشر رکھتا رکھیا کرتا وہ سنسار میں کوئی مار نہیں سکتا دیوی چند نے کیا بھائی میں معافی نہیں منگنی میں یہ کوئی غلطی نہیں منگنی میں گرو کی حکما کی ہے گرو کی نہیں ہے کسی نو چنگی لگتی ہے کسی نو ماڑی لگتی ہے ضروری نے سورج چڑھیا ہوا کسی نو چنگا لگے بہت ساری جونیاں ایسا نے جنہوں نے سورج بڑا ماڑا لگتا وہ سورج چڑھے تو اہم ہو جاتے ہیں اس کر کے سارے گرو کی مہما چنگی نہیں لگتی اس ویلے سات سنگ جی دیوی چند نو جلال لے کے اچھی پہاڑی سے پہنچ گئے کہ وہ جلال جہے سن دیوی چند کے اگے رو لگ گئے دیوی چند مجبور ہے اگے تیرے حکم اشارے سے چلتے سی اج سانو حکم ہوا ابھی حکم بچے سوئے ہاں دیوی چند نے کیا بھائی تھی ایڈا کوئی شوق نہ کرو تھی کہڑے کام کرنے واسطے تھی اپنے مالک کی ڈیوٹی پوری کرو میں اپنے مالک کی ڈیوٹی کردا سات سنگت جی وہ دیوی چند نے کیا جی تھوڑا میرے نال بہت بڑا ہت ہے بہت بڑا پیار ہے تھی مینو پانچ سات منٹ گرو کے چرنوں نال جڑن واسطے سما دیو جس ویلے میں تمہیں اشارہ کروں گا تھی اکھان کے رکھو گے اس ویلے سات سنگت جی دیوی چند نے من جوڑیا اپنا دھیان جوڑیا گرو گوبند سنگھ صاحب جی کے چرنوں کا انہیں جلادا نو اشارہ کیا انہوں نے کل کٹے اک کے بچوں لال ہوئے ہوئے کل دیوی چند دیا اکھان کے ٹھوک دیتے دیوی چند پیچھے نو دیکھ لیا جلاد واپس مڑ گئے وہ تو بعد دیوی چند اٹھیا اکھان کے ہاتھ پھیریا نہ کوئی پن ملے تھے نہ کوئی اکھان نو کوئی نقصان پہنچیا دیوی چند نے اٹھیا انہیں سوچیا ہم واپس راج نو نہ جائیے گرو گوبند سنگھ صاحب جی کے چرنوں میں پہنچ جائیے ਜਦੋਂ ਦੇਵੀ ਚੰਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਪਹਿਰੇ ਲੱਗੇ ਹੋਏ ਨੇ ਤੇ ਸੇਵਾਦਾਰ ਨੂੰ ਪੁੱਛਿਆ ਮੈਂ ਭਾਈ ਦਰਸ਼ਨ ਕਰਨੇ ਨੇ ਉਹ ਕਹਿੰਦੇ ਬਈ ਗੁਰੂ ਸਾਹਿਬਾਂ ਦੇ ਦਰਸ਼ਨ ਤੈਨੂੰ ਹਾਲੇ ਹੋ ਨਹੀਂ ਸਕਦੇ ਕਹਿਣ ਲੱਗਿਆ ਕੀ ਗੱਲ ਹੈ ਕਹਿਣ ਲੱਗੇ ਜੀ ਦਰਸ਼ਨ ਇਸ ਤਰ੍ਹਾਂ ਨਹੀਂ ਹੋ ਸਕਦੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ ਨੇ ਸੁਣੀ ਸੁਣਾਈ ਗੱਲ ਹੈ ਦੇਖੀ ਤਾਂ ਨਹੀਂ ਤੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਿਧਾਸਨ ਤੇ ਬੈਠੇ ਸੀ ਬੈਠਿਆਂ ਬੈਠਿਆਂ ਉਹਨਾਂ ਦੇ ਚਰਨਾਂ ਦੇ ਵਿੱਚੋਂ ਲਹੂ ਚੱਲਣ ਲੱਗ ਗਿਆ ਤੇ ਹੁਣ ਵੀ ਪੱਟੀਆਂ ਬੱਜੀਆਂ ਹੋਈਆਂ ਨੇ ਤੇ ਲਹੂ ਸੇਵਰੇ ਦੇਵੀ ਚਾਂਦਰਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਵਾਜ਼ ਸੁਣੀ ਤੇ ਸਿੰਘ ਨੂੰ ਭੇਜਿਆ ਭਾਈ ਦੇਵੀ ਜਿਹੜਾ ਸਿੱਖ ਪੁੱਛ ਰਿਹਾ ਉਹ ਅੰਦਰ ਲੈ ਦੇਵੀ ਚੰਦ ਅੰਦਰ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੈਰਾਂ ਦੇ ਪੱਟੀਆਂ ਬੰਨੀਆਂ ਹੋਈਆਂ ਤੇ ਉਹਨੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਪੈਰਾਂ ਨੂੰ ਕੀ ਤਕਲੀਫ ਹੋਈ ਆ ਤੇ ਸਾਹਿਬ ਕਹਿਣ ਲੱਗੇ ਦੇਵੀ ਚੰਦਾ ਤੂੰ ਕੱਲ ਦੀ ਗੱਲਬਾਤ ਸੁਣਾ ਜਿਹੜੀ ਕੱਲ ਤੇਰੇ ਨਾਲ ਬੀਤੀ ਹੈ ਉਹ ਕਹਿਣ ਲੱਗਿਆ ਮਹਾਰਾਜ ਜਦੋਂ ਮੈਂ ਤੁਹਾਡੀ ਮਹਿਮਾ ਕੀਤੀ ਹੈ ਉਹ ਦੇਵੀ ਚੰਦ ਜਾਂ ਪਹਾੜੀ ਰਾਜਿਆਂ ਨੂੰ ਚੰਗੀ ਨਹੀਂ ਲੱਗੀ ਕਿਉਂਕਿ ਗੁਰੂ ਦੀ ਮਹਿਮਾ ਸਾਰਿਆਂ ਪੁਰਸ਼ਾਂ ਨੂੰ ਚੰਗੀ ਨਹੀਂ ਲੱਗਦੀ ਹੈ ਤੇ ਗੁਰੂ ਦੀ ਮਹਿਮਾ ਕੀਤੀ ਤੇ ਜਦੋਂ ਉਸਨੇ ਮੈਨੂੰ ਫਤਵਾ ਲਾ ਦਿੱਤਾ ਇਹਦੀਆਂ ਅੱਖਾਂ ਵਿੱਚ ਤਿੰਨ ਤਿੰਨ ਇੰਚ ਲੰਬੇ ਕਿੱਲ ਆਪਦੇ ਵਿੱਚ ਲਾਲ ਕਰਕੇ ਫੋਬ ਦਿਓ ਤੇ ਸੱਚੇ ਪਾਤਸ਼ਾਹ ਉਸ ਵੇਲੇ ਕਿੱਲ ਕਰਮ ਕਰਕੇ ਮੇਰੀਆਂ ਅੱਖਾਂ ਵਿੱਚ ਫੋਬ ਦਿੱਤੇ ਪਰ ਮੈਂ ਸਵੇਰੇ ਉੱਠ ਕੇ ਦੇਖਿਆ ਉੱਥੇ ਨਾ ਤਾਂ ਕੋਈ ਕਿੱਲ ਸਨ ਤੇ ਨਾ ਮੈਨੂੰ ਕੋਈ ਤਕਲੀਫ਼ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬਾਂ ਨੇ ਸਰਾਣੇ ਤੋਂ ਦੋ ਕਿੱਲ ਕੱਢੇ ਕਹਿਣ ਲੱਗੇ ਦੇਵੀ ਕਹਿੰਦਾ ਉਹੀ ਕਿੱਲ ਤਾਂ ਨਹੀਂ ਹੈ ਕਿਤੇ ਦੇਵੀ ਜਾਂਦੀਆਂ ਅੱਖਾਂ ਸਾਤ ਸਿੰਘ ਦੀ ਪਾਣੀ ਆ ਗਿਆ ਕਹਿਣ ਲੱਗਾ ਮਹਾਰਾਜ ਕਿੱਲ ਤਾਂ ਉਹੀ ਹੈ ਪਰ ਇੱਥੇ ਕਿੱਦਾਂ ਪਹੁੰਚ ਗਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇਵੀ ਚੰਦਰਾ ਤੂੰ ਸਾਡੇ ਤੇ ਬੜਾ ਪਰਪਕਾਰ ਕੀਤਾ ਕਹਿਣ ਲੱਗਿਆ ਮਹਾਰਾਜ ਮੈਂ ਕੀ ਪਰਪਕਾਰ ਤੁਹਾਡੇ ਤੇ ਕਰ ਸਕਦਾ ਕਹਿਣ ਲੱਗੇ ਦੇਵੀ ਚੰਦਰਾ ਜੇ ਤੂੰ ਧਿਆਨ ਜਿਸ ਵੇਲੇ ਤੇਰੀਆਂ ਅੱਖਾਂ ਵਿੱਚ ਕਿੱਲ ਖੋਭੇ ਸੀ ਤੂੰ ਧਿਆਨ ਧਰਿਆ ਸੀ ਸਾਡੇ ਚਰਨਾਂ ਦਾ ਜੇ ਤੂੰ ਧਿਆਨ ਸਾਡੀਆਂ ਕਿਤੇ ਅੱਖਾਂ ਦਾ ਧਰ ਲੈਂਦਾ ਇਹ ਕਿੱਲ ਸਾਡੀਆਂ ਅੱਖਾਂ ਚ ਖੋਭ ਜਾਣੇ ਤੂੰ ਸਾਡੇ ਤੇ ਵੱਡਾ ਪਰਪਕਾਰ ਤਾਂ ਇਹ ਕੀਤਾ ਕਿ ਤੂੰ ਧਿਆਨ ਸਾਡੇ ਚਰਨਾਂ ਦਾ ਧਰਿਆ ਤੇਰੀਆਂ ਅੱਖਾਂ ਦੇ ਮੋਹਰੇ ਸਾਡੇ ਚਰਨ ਸਨ ਜਦੋਂ ਜਲਾਦਾ ਨੇ ਕਿੱਲ ਖੋਭੇ ਉਹ ਤੇਰੀਆਂ ਅੱਖਾਂ ਚ ਨਹੀਂ ਖੋਭੇ ਸਾਡੇ ਚਰਨਾਂ ਚ ਖੋਭੇ ਜਿਹੜੇ ਪੁਰਸ਼ਾਂ ਨੇ ਗੁਰੂ ਦਾ ਧਿਆਨ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਜੋੜਿਆ ਹੋਇਆ ਉਹਨਾਂ ਦੀ ਰੱਖਿਆ ਫਿਰ ਸਤਿਗੁਰੂ ਜੀ ਕਹਿੰਦੇ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ ਉਹਨਾਂ ਨੂੰ ਸਿਰਫ ਦਰਸ਼ਨਾਂ ਦੀ ਪਿਆਸ ਰਹਿੰਦੀ ਹੈ ਉਹਨਾਂ ਨੂੰ ਸਿਰਫ ਗੁਰੂ ਦੇ ਪਿਆਰ ਦੀ ਗੱਲ ਰਹਿੰਦੀ ਹੈ ਭਾਵੇਂ ਸੰਸਾਰ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਨੇ ਸੰਸਾਰ ਵਿੱਚ ਪਰ ਐਸੇ ਪੁਰਖਾਂ ਨੂੰ ਸੰਸਾਰ ਵਿੱਚ ਉਹਨਾਂ ਦੀ ਨਿਸ਼ਾਨੀ ਆ ਕਿ ਉਹ ਸੰਤੋਖੀ ਪੁਰਖ ਹੋ ਜਾਂਦੇ ਉਹ ਨਾਮ ਤੋਂ ਬਿਨਾਂ ਦੂਸਰੀ ਗੱਲ ਕਰਦੇ ਹੀ ਜਾਂ ਪਦਾਰਥਾਂ ਤੋਂ ਬਿਨਾਂ ਪਦਾਰਥ ਸੰਸਾਰ ਵਿੱਚ ਉਹਨਾਂ ਨੂੰ ਤੁਸ਼ ਦਿੰਦੇ ਆ ਜਾਂ ਸੰਸਾਰ ਦੇ ਵਿਰਾਜ ਭਾਗ ਜਿਹੜੇ ਨੇ ਉਹਨਾਂ ਨੂੰ ਤੁਸ਼ ਦਿੰਦੇ ਆ ਉਹ ਸਿਰਫ ਪਰਮੇਸ਼ਰ ਦੇ ਨਾਮ ਦੀ ਵਡਿਆਈ ਪਰਮੇਸ਼ਰ ਦੀ ਮਹਿਮਾ ਹੀ ਗਾਉਂਦੇ ਰਹਿੰਦੇ ਆ ਐਸੇ ਪੁਰਸ਼ਾਂ ਦਾ ਪ੍ਰਮਾਣ ਸਤਿਗੁਰੂ ਜੀ ਕਹਿੰਦੇ ਮਨ ਵੇਦਿਆ ਚਰਨਾਰ ਵਿੱਚ ਦਰਸ਼ਨ ਲੱਗੜਾ ਸਾਹੋ ਉਹਨਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਵਜਿਆ ਰਹਿੰਦਾ ਤੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਆ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ ਤੁਸੀਂ ਕਦੀ ਪੜ੍ਹੋ ਉਹਦੇ ਵਿੱਚ ਤੀਜੀ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਪਦ ਲਿਖਿਆ ਜਾਂ ਚਾਰ ਪਦਾਰਥ ਜੇ ਕੋ ਮੰਗੇ ਸਭ ਜਨਾਂ ਦੀ ਸੇਵਾ ਲੱਗੇ ਜੇ ਕਿਸੇ ਨੂੰ ਚਾਰ ਪਦਾਰਥਾਂ ਦੀ ਇੱਛਾ ਹੈ ਉਹ ਸਭ ਜਨਾਂ ਦੀ ਸੇਵਾ ਤੇ ਲੱਗ ਜਾ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਕਾਰ ਹੈ ਜਿਹਨੂੰ ਕੋਈ ਦੁੱਖ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਗਾਉਣਾ ਸ਼ੁਰੂ ਕਰੇ ਜੇ ਕੋ ਆਪਣੀ ਸੋਭਾ ਦੂਰ ਹੈ ਸਾਧ ਸੰਗ ਹਉਮੈ ਸ਼ੋਰ ਹੈ ਜੇ ਕੋ ਆਪਣੀ ਸੋਭਾ ਚਾਹੁੰਦਾ ਚਾਹੁੰਦਾ ਤੂੰ ਮੈਨੂੰ ਮਾਣ ਵਡਿਆਈ ਮਿਲ ਜਾ ਉਹ ਆਪਣੀ ਹਉਮੈ ਦਾ ਤਿਆਗ ਕਰਦੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ ਜਿਸ ਜਿਹਨੂੰ ਕੋਈ ਜਨਮ ਮਰਨ ਤੋਂ ਡਰ ਲੱਗਦਾ ਹੋਵੇ ਸਾਧ ਜਨਾਂ ਦੀ ਸਰਨ ਦੇ ਚਲਿਆ ਜਾਵੇ ਡਰ ਹਟ ਜੂਗਾ ਔਰ ਆਖਰੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਗੇ ਬਲ ਬਲ ਜਾਸਾ ਜਿਹਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਜਿਹਦੇ ਅੰਦਰ ਦਰਸ਼ਨਾਂ ਦੀ ਇੱਛਾ ਬਣ ਗਈ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੇਰੀ ਇੱਛਾ ਭਾਈ ਬਹੁਤ ਚੰਗੀ ਬਣੀ ਹੈ ਬਾਕੀ ਪਦਾਰਥ ਜਿਹੜੀਆਂ ਬਾਕੀ ਇੱਛਾ ਵੀ ਪੂਰੀਆਂ ਤਾਂ ਹੋ ਜਾਣਗੀਆਂ ਪਰ ਇਸ ਇੱਛਾ ਵਾਲੇ ਨੂੰ ਸਤਿਗੁਰੂ ਜੀ ਕਹਿੰਦੇ ਤੇਰੇ ਕੋਲ ਹਾਰ ਜਾਂਦੇ ਹਾਂ ਭਾਈ ਤੇਰੀ ਇੱਛਾ ਹੀ ਬਹੁਤ ਵਧੀਆ ਬਣ ਗਈ ਹੈ ਕੋਈ ਸੰਸਾਰਕ ਪਦਾਰਥ ਦੀ ਇੱਛਾ ਨਹੀਂ ਹੈ ਕੋਈ ਸੰਸਾਰਕ ਮਾਣ ਵਡਿਆਈ ਦੀ ਇੱਛਾ ਨਹੀਂ ਹੈ ਸਿਰਫ ਤੈਨੂੰ ਦਰਸ਼ਨਾਂ ਦੀ ਇੱਛਾ ਹੀ ਹੈ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਦੇਖੇ ਕਹਿਣ ਉਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਾਬਾ ਰਵਿਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਦਰਸ਼ਨ ਦੇਖਿਆ ਬੜੀ ਦੇਰ ਹੋ ਗਈ ਹੈ, ਮੁੜ ਕੇ ਦਰਸ਼ਨ ਬਖਸ਼ਦੇ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੈ, ਮਨ ਵਿਧਿਆ ਜਰਨਾਰ ਬਿੰਦ ਦਰਸ਼ਨ ਲੱਗਣਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਓ। ਉਹਨਾਂ ਨੇ ਸੰਸਾਰ ਵਿਸ਼ਵ ਪਰਮੇਸ਼ਰ ਦੀ ਓਟ ਤੱਕੀ ਹੈ, ਹੋਰ ਕਿਸੇ ਬੰਦੇ ਦੀ ਓਟ ਨਹੀਂ ਤੱਕੀ, ਕਿਸੇ ਰਾਜੇ ਮਹਾਰਾਜੇ ਦੀ ਓਟ ਨਹੀਂ ਤੱਕੀ, ਸਿਰਫ ਪਰਮੇਸ਼ਰ ਦੀ ਓਟ ਤੋਂ ਬਿਨਾਂ ਕੋਈ ਆਸਰਾ ਲਿਆ ਹੀ ਨਹੀਂ ਹੈ। ਬ੍ਰਹਮ ਗਿਆਨੀ ਇੱਕ ਉਪਰਿਆਸ, ਬ੍ਰਹਮ ਗਿਆਨੀ ਦੀ ਇੱਕ ਉੱਤੇ ਆਸ ਹੈ, ਹੋਰ ਕਿਸੇ ਤੇ ਆਸ ਰੱਖਦਾ ਨਹੀਂ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਪਰਮੇਸ਼ਰ ਦੀ ਸੇਵਾ ਕਰਕੇ ਉਹ ਲਾਹਾ ਪਾਈ, ਉਸ ਸੰਸਾਰ ਵਿੱਚ ਖੜਦੇ ਆ ਗੁਰੂ ਮਹਾਂਪੁਰਖਾਂ ਦੀ ਸੇਵਾ ਕਰਕੇ ਲਾਹਾ ਸੰਸਾਰ ਵਿੱਚ ਇਹੀ ਉਹਨਾਂ ਨੇ ਗਿਣਿਆ ਇਹ ਪਰਮੇਸ਼ਰ ਦੀ ਓਟ ਲਈ ਹੈ ਸੰਸਾਰ ਵਿੱਚ, ਪਰਮੇਸ਼ਰ ਦੀ ਸੇਵਾ ਕਰਕੇ ਓਟ ਆਸਰਾ ਜਿਹੜਾ ਪਰਮੇਸ਼ਰ ਦੀ ਸੇਵਾ ਕਰਕੇ ਹੀ ਲਾਹਾ ਕੱਢਿਆ ਹੈ। ਸੇਵਾ ਸਵਾਮੀ ਲਾਹੋ ਵੇਖਿਆ ਕੋਹੇ ਨਾ ਸਕੀ ਮੇਰਾ ਸਾਧ ਬਣਾਉਂਦਾ, ਵੇਖਿਆ ਕਹਿੰਦੇ ਜ਼ਹਿਰ ਜ਼ਹਿਰ ਖਾਵੇ ਹਰ ਕੋਈ ਮਨੁੱਖ ਮਰ ਜਾਂਦਾ, ਜਦੋਂ ਕੋਈ ਮਨੁੱਖ ਜ਼ਹਿਰ ਖਾਂਦਾ ਉਹਦੀ ਮੌਤ ਹੋ ਜਾਂਦੀ। ਜਦੋਂ ਤੁਸੀਂ ਸੰਸਾਰ ਵਿੱਚ ਵਿਖਿਆ ਨਾਲ ਸੰਸਾਰਕ ਪਦਾਰਥਾਂ ਨਾਲ ਧਨ ਦੌਲਤ ਨਾਲ ਜੁੜੋਗੇ ਭਾਈ ਗੁਰਮੁਖ ਪਿਆਰਿਓ, ਤਾਂ ਮਨੁੱਖ ਦਾ ਆਉਣ ਜਾਣ ਅਵਸ਼ ਗੱਲ ਹੈ ਕਿ ਮਨੁੱਖ ਦਾ ਮੌਤ ਹੋਵੇਗੀ ਜਮਣ ਹੋਵੇਗਾ, ਇਹ ਜਮਣ ਮਰਨ ਤੋਂ ਮੁੱਕੇਗਾ ਕੰਮ ਨਹੀਂ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਵਿਖਿਆ ਭੋਹੇ ਨਾ ਸੱਚੀ, ਸੰਸਾਰ ਦੇ ਜਿੰਨੇ ਵੀ ਸੁੱਖ ਭੋਗ ਨੇ, ਸੰਸਾਰ ਦੀਆਂ ਜਿੰਨੀਆਂ ਮਾਣ ਵਡਿਆਈਆਂ ਨੇ, ਸਭ ਜੈ ਮੁੱਖੀ ਵਿਖਿਆ ਦੇ ਰੂਪ ਵਿੱਚ ਨੇ। ਉਹਨਾਂ ਪੁਰਸ਼ਾਂ ਨੂੰ ਇਹ ਪਾਉਂਦੀਆਂ ਨਹੀਂ, ਉਹ ਤਾਂ ਸੰਸਾਰ ਵਿੱਚ ਕਿਸੇ ਵਸਤੂ ਦੀ ਇੱਛਾ ਨਹੀਂ ਰੱਖਦੇ। ਵਿਖਿਆ ਭੋਗੇ ਨਾ ਸੱਚੀ ਮਿਲ ਸਾਧੂ ਗੁਣ ਗਾਹੋ, ਜਿਨ੍ਹਾਂ ਨੇ ਸਾਧੂ ਦੀ ਸੰਗਤ ਮਾਫੀ, ਸੰਤ ਜਨਾਂ ਮਿਲ ਹਰ ਜਸਾਇਓ, ਕੋਟ ਜਨਮ ਕੇ ਤੂੰ ਗਵਾਇਓ, ਜੋ ਚਾਹ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ, ਸਰਬ ਸਰੂਪ ਹਰ ਨਾਮ ਉਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਸੰਤਾਂ ਦੀ ਸੰਗਤ ਕਰਕੇ ਸਤਿਗੁਰੂ ਜੀ ਨੇ ਕਿਹਾ ਪਰਮੇਸ਼ਰ ਦੇ ਗੁਣ ਗਾਉਣੇ, ਗੁਣ ਤਾਂ ਕੋਈ ਵੀ ਪਰਮੇਸ਼ਰ ਦੇ ਗਾ ਸਕਦਾ, ਪਰ ਮਹਾਂਪੁਰਸ਼ਾਂ ਦੀ ਸੰਗਤ ਦਾ ਲਾਭ ਹੈ ਸਾਧ ਸੰਗਤ ਜੀ। ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਦੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ, ਸੰਤਾਂ ਦੀ ਸੰਗਤ ਕਰਕੇ ਹਰੀ ਦੇ ਗੁਣ ਗਾਊਗਾ ਉਹ ਪਵਿੱਤਰ ਛੇਤੀ ਹੋ ਜਾਊਗਾ। ਮਹਾਂਪੁਰਖਾਂ ਦਾ ਬਹੁਤ ਵਡਿਆਈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਸਾਧ ਸੰਗਤ ਜੀ। ਮਹਾਂਪੁਰਖ ਦੀ ਸੰਗਤ ਤੋਂ ਬਿਨਾਂ ਤਾਂ ਕੋਈ ਮਨੁੱਖ ਸੰਸਾਰ ਦੇ ਭਾਵ ਸਾਗਰ ਨੂੰ ਤਰ ਹੀ ਨਹੀਂ ਸਕਦਾ। ਜੇ ਕੋਈ ਕਹੇ ਤਾਂ ਮੈਂ ਸੰਤਾਂ ਤੋਂ ਬਿਨਾਂ ਤਰ ਜਾਊਂਗਾ, ਸਤਿਗੁਰੂ ਜੀ ਦੀ ਬਾਰਾਂ ਮਹਾਂ ਜੀ ਦੇ ਵਿੱਚ ਲਿਖਦੇ ਸਾਧ ਜਨਾਂ ਦੇ ਬਾਹਰੀ ਸੇ ਰਹਿਣ ਅਕੇਲੜੀਆਂ, ਤੇਰੇ ਦੁੱਖ ਨਾ ਕਬ ਹੁਣ ਉਤਰੇ ਸੇ ਜੰਮ ਕੇ ਬਸ ਪੜੀ ਆ। ਉਹਨਾਂ ਦਾ ਜੰਮ ਦਾ ਡੰਡਾ ਤਾਂ ਬਰਕਰਾਰ ਹੈ, ਕਦੀ ਉਤਰ ਸਕਦਾ ਹੀ ਨਹੀਂ। ਉਸ ਮਨੁੱਖ ਦੀ ਸਜ਼ਾ ਕਦੀ ਸਾਧ ਸੰਗੀ ਮਾਫ਼ ਹੋ ਹੀ ਨਹੀਂ ਸਕਦੀ ਜਿਸ ਨੂੰ ਸਾਧੂ ਦੀ ਸੰਗਤ ਨਾ ਮਿਲੀ ਹੋਵੇ। ਵੇਖਿਆ ਭੋਹੇ ਨਾ ਸੱਚੇ ਮਿਲ ਸਾਧੂ ਗੁਣ ਗਾਹੋ, ਜੈ ਦੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਓ। ਜਿੱਥੇ ਸਾਧ ਸੰਗੀ ਤਾਂ ਧਰਤੀ ਤੇ ਆਪਾਂ ਕੋਈ ਟੁਕੜਾ ਖਰੀਦ ਲਈਏ ਦੋ ਚਾਰ ਮਾਮਲੇ ਦਾ, ਉਹਨੂੰ ਤੁਸੀਂ ਆਕਾਸ਼ ਤੱਕ ਪਾਵਾਂ 20 ਮੰਜ਼ਿਲਾਂ ਬਣਾ ਲਓ, ਉਹ ਤੁਸੀਂ ਤੁਹਾਨੂੰ ਕੋਈ ਉੱਪਰ ਨੂੰ ਰੋਕ ਨਹੀਂ ਸਕਦਾ ਵੀ ਤੂੰ ਭਾਈ ਕਿੱਥੇ ਇਮਾਰਤ ਬਣਾ ਰਹੀ। ਜੇ ਕਿਸੇ ਨੇ ਧਰਤੀ ਤੇ ਜ਼ਮੀਨ ਖਰੀਦੀ ਨਹੀਂ ਆ, ਉਹ ਕਹੇ ਮੈਂ ਆਕਾਸ਼ ਦਾ ਮਾਲਕ ਬਣ ਜਾਵਾਂ, ਉੱਪਰ ਆਕਾਸ਼ ਦੇ ਉੱਪਰ ਮੁਲਕ ਲੰਘਣ ਨਹੀਂ ਦਿੰਦੇ। ਕਈ ਮੁਲਕਾਂ ਨੇ ਪਾਬੰਦੀ ਲਾਈ ਹੋਈ ਹੈ, ਜਹਾਜ਼ ਵੀ ਲੰਘਣ ਨਹੀਂ ਦਿੰਦੇ। ਉਹ ਜਿਹੜਾ ਧਰਤੀ ਦਾ ਮਾਲਕ ਹੈ ਤੇ ਆਕਾਸ਼ ਦਾ ਵੀ ਮਾਲਕ ਉਹੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਧਰਤੀ ਤੇ ਕਿਸੇ ਮਹਾਂਪੁਰਸ਼ ਨਾਲ ਤਦ ਵਿੱਚ ਪੂਰਨ ਗੁਰਬਖ ਗਿਆਨੀ ਮਹਾਂਪੁਰਸ਼ਾਂ ਨਾਲ ਨਾ ਨਾਮ ਦੇ ਰਸੀਏ ਮਹਾਂਪੁਰਸ਼ਾਂ ਨਾਲ ਜਾਂ ਧਰਤੀ ਦੇ ਸੰਬੰਧ ਜੋੜੋਗੇ ਆਕਾਸ਼ ਵਿੱਚ, ਪਰਮੇਸ਼ਰ ਨਾਲ ਸੰਬੰਧ ਆਪੇ ਤੁਹਾਡਾ ਜੋੜ ਦੂੰਗਾ। ਪਰਮੇਸ਼ਰ ਨਾਲ ਜੁੜਨ ਦਾ ਇੱਕੋ ਹੀ ਇੱਕ ਤਰੀਕਾ ਕਿ ਮਹਾਂਪੁਰਸ਼ਾਂ ਦੀ ਸੰਗਤ ਕਰੋ ਤਾਂ ਪਰਮੇਸ਼ਰ ਦੇ ਨਾਲ ਤੁਹਾਡਾ ਮਿਲਾਪ ਸਮਝੋ ਹੋਏ। ਜੇ ਤੁਸੀਂ ਧਰਤੀ ਤੇ ਕੋਈ ਟੁਕੜਾ ਖਰੀਦਦੇ ਨਹੀਂ ਤਾਂ ਆਕਾਸ਼ ਦੇ ਮਾਲਕ ਤੁਸੀਂ ਬਣ ਹੀ ਨਹੀਂ ਸਕਦੇ। ਜੈ ਤੇ ਉਪਜੀ ਤੈ ਮੜੀ, ਇੱਥੋਂ ਬਾਈ ਪੈਦਾ ਧਰਤੀ ਤੋਂ ਹੋਊਗੀ ਸਾਧ ਸੰਗਤ ਪਰਮੇਸ਼ਰ ਦੀ ਪ੍ਰੀਤੀ ਧਰਤੀ ਤੋਂ ਪੈਦਾ ਹੋਊਗੀ ਤਾਂ ਉੱਥੇ ਜਾ ਕੇ ਤੁਹਾਨੂੰ ਪਰਮੇਸ਼ਰ ਦੇ ਪਿਆਰ ਦਾ ਫਲ ਮਿਲੇਗਾ। ਜੈ ਤੇ ਉਪਜੀ ਤੈ ਮੜੀ ਸੱਚੀ ਪ੍ਰੀਤ ਸਮਾਹੋ, ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਓ। ਸਤਿਗੁਰੂ ਜੀ ਕਹਿੰਦੇ ਕਰ ਗਏ ਲੀਨੀ ਪਾਰ ਬ੍ਰਹਮ, ਜਿਹੜਾ ਇੱਕ ਵਾਰ ਪਰਮੇਸ਼ਰ ਨਾਲ ਪ੍ਰੀਤੀ ਕਰ ਲੈਂਦਾ ਮੁੜ ਕੇ ਵਿਛੜਦਾ ਨਹੀਂ। ਮੁੜ ਕੇ ਇਹ ਨਹੀਂ ਕਿ ਉਹਦਾ ਮੁੜ ਕੇ ਤੋੜ ਵਿਛੋੜਾ ਹੋ ਜਾਵੇ। ਪਹਿਲੀ ਗੱਲ ਤਾਂ ਮਿਲਣਾ ਹੀ ਬੜੀ ਔਖੀ ਗੱਲ ਹੈ, ਜਦ ਮਿਲ ਜਾਂਦਾ ਫਿਰ ਬਹੁੜ ਨਾ ਵਿਛੜੀ ਜਾਓ। ਬਾਹਰ ਜਾਓ ਲੱਗ ਬੇਰੀਆਂ, ਹਰ ਸੱਜਣ ਆਗਮ ਅਗਾਹੋ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਥਾ ਅਗਮ, ਉਹਦਾ ਕੋਈ ਅੰਤ ਨਹੀਂ ਹੈ। ਉਹਦੇ ਤੇ ਅਸੀਂ ਬਾਹਰ ਜਾਂਦੇ ਭਲੇ ਬਾਹਰ ਜਾਂਦੇ ਹਾਂ, ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ ਹੋ ਪ੍ਰਵਾਨੇ ਜਾਓ ਬਿਨਾਂ ਤੇ ਰਹਿਣ ਦਿੱਤੇ ਹਨ। ਜਿਹੜੇ ਉਹਦਾ ਨਾਮ ਜਪਦੇ ਉਹਨਾਂ ਨੇ ਵੀ ਪ੍ਰਵਾਨ ਹੈ, ਪਰ ਜਿਹਦਾ ਬਾਈ ਨਾਮ ਹੈ ਜਿਸ ਪਰਮੇਸ਼ਰ ਦਾ ਨਾਮ ਜਪਦੇ ਹੈ ਉਹਦੀ ਤਾਂ ਪੰਜ ਤਾਂ ਬਾਰਾਂ ਲੱਖ ਕੋਈ ਹੈ ਹੀ ਨਹੀਂ। ਆਲਮ ਪਰਮੇਸ਼ਰ ਆਲਮ ਆਪਾ ਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਪੋ ਉਹ ਸਹੰਦਾ ਸਰਬ ਸੁਖ ਜਿਸ ਬਾਤੇ ਮੇਰ ਪ੍ਰਵਾਹੋ। ਉਹਦਾ ਮਹੀਨਾ ਉਹਨਾਂ ਪੁਰਸ਼ਾਂ ਨੂੰ ਸੋਭ ਨਹੀਂ ਹੁੰਦਾ ਜਿਹਨੂੰ ਪਰਮੇਸ਼ਰ ਬਖਸ਼ਿਸ਼ ਕਰ ਦਿੰਦਾ, ਜਿਹਨੂੰ ਪਰਮੇਸ਼ਰ ਬਖਸ਼ ਦਿੰਦਾ, ਜਿਹਨੂੰ ਪਰਮੇਸ਼ਰ ਮਿਹਰਬਾਨ ਹੋ ਜਾਂਦਾ, ਉਹਨਾਂ ਦਾ ਮਹੀਨਾ ਸੋਭ ਨਹੀਂ ਹੁੰਦਾ। ਭਾਈ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਰਸਨਾ ਤੋਂ ਅਚਾਰਿਆ ਹੋਇਆ ਬਾਰਾਂ ਮਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਸਨਾ ਤੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਆਪ ਨੂੰ ਸੰਗਤ ਨੇ ਸਰਵਣ ਕੀਤਾ ਹੈ। ਉਹਦੀ ਜਿਹੜੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਾਰਾਂ ਮਹਾਂ ਦੀ ਵਿਚਾਰ ਜਿੰਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ ਹੈ ਆਪਣੀ ਮਤ ਬੁੱਧੀ ਦੇ ਅਨੁਸਾਰ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਭਾਵੇਂ ਸਿਆਲ ਦਾ ਤੇ ਸਾਧ ਸੰਗਤ ਦੀ ਮੌਸਮ ਹੈ, ਦਿਨ ਛੋਟੇ ਨੇ, ਰਾਗੀ ਢਾਡੀ ਬਹੁਤ ਗੁਰਮੁਖ ਪਿਆਰੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਤੇ ਆਪਣੀ ਸ਼ਰਧਾ ਦੇ ਫੁੱਲ ਲੈ ਕੇ ਆਏ ਨੇ। ਭਾਵੇਂ ਥੋੜਾ ਥੋੜਾ ਸਮਾਂ ਸਾਰਿਆਂ ਨੂੰ ਦਿੱਤਾ ਜਾਵੇਗਾ, ਇਸ ਕਰਕੇ ਦਿਨ ਛੋਟੇ ਹੋਣ ਕਰਕੇ ਥੋੜਾ ਥੋੜਾ ਸਮਾਂ ਮਿਲੇਗਾ। ਉਹ ਪੰਜ ਪੰਜ ਸੱਤ ਸੱਤ ਮਿੰਟ ਜਿਹਨੇ ਰਾਗੀ ਢਾਡੀ ਨੇ ਪਾਈ ਉਹਨੇ ਸਮੇਂ ਦੇ ਵਿੱਚ ਰਹਿ ਕੇ ਸੀਮਤ ਸਮੇਂ ਦੇ ਵਿੱਚ ਰਹਿ ਕੇ ਆਪਣੇ ਸਮੇਂ ਦੀ ਸਮਾਪਤੀ ਕਰ ਦੇਣ, ਕਿਉਂਕਿ ਸਾਡਾ ਮਨ ਨਹੀਂ ਕਰਦਾ ਹੁੰਦਾ ਕੋਈ ਰਾਗੀ ਢਾਡੀ ਬਿਨਾਂ ਸਮਾਂ ਲਾਏ ਤੇ ਚਲਿਆ ਜਾਵੇ। ਪਰ ਪੰਜ ਸੱਤ ਮਿੰਟ ਢਾਡੀਆਂ ਵਾਸਤੇ ਕਮਿਸ਼ਨਾਂ ਵਾਸਤੇ ਬਹੁਤ ਥੋੜੇ ਹੁੰਦੇ ਆ। ਉਹਦੇ ਵਿੱਚ ਇੱਕ ਅੱਧੀ ਕਾਪਾ ਮਸੀਂ ਪਾਈ ਜਾਂਦੀ ਹੈ, ਉਹ ਜਿਹੜਾ ਅਸਲੀ ਉਹਨਾਂ ਦਾ ਰੰਗ ਹੁੰਦਾ ਜਾਂ ਢਾਡੀਆਂ ਨੇ ਆਪਣਾ ਇਤਿਹਾਸ ਦਾ ਰੰਗ ਬੰਨਣਾ ਹੁੰਦਾ ਜਾਂ ਕਮਿਸ਼ਨਾਂ ਨੇ ਆਪਣੇ ਇਤਿਹਾਸ ਦਾ ਰੰਗ ਬੰਨਣਾ ਹੁੰਦਾ, ਉਹ ਸਾਧ ਸੰਗਤ ਜੀ ਨੂੰ ਸਮੇਂ ਦੇ ਵਿੱਚ ਸੁਣਾਇਆ ਤਾਂ ਨਹੀਂ ਜਾ ਸਕਦਾ। ਪਰ ਫਿਰ ਵੀ ਸਾਰਿਆਂ ਦੀ ਆਪਾਂ ਹਾਜ਼ਰੀ ਲਾਉਣੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ। ਮੇਰੀ ਸਾਰੇ ਰਾਗੀਆਂ ਢਾਡੀਆਂ ਨੂੰ ਬੇਨਤੀ ਆ ਭਾਈ ਜਿਨ੍ਹਾਂ ਜਿਨ੍ਹਾਂ ਸਮਾਂ ਸਟੇਟ ਸੈਕਟਰੀ ਸਾਹਿਬ ਦੇਣਗੇ ਉਹਦੇ ਸਮੇਂ ਮੁਤਾਬਕ ਹੀ ਆਪਾਂ ਸਮਾਪਤੀ ਕਰਨੀ ਆ, ਕਿਉਂਕਿ ਦਿਨ ਛੋਟੇ ਨੇ, ਪੰਜ ਕੁ ਵਜੇ ਸੂਰਜ ਛਿਪ ਜਾਂਦਾ, ਬਹੁਤ ਸਾਰੀਆਂ ਸੰਗਤਾਂ ਨੇ ਆਪਣੇ ਮਦਰਾਂ ਨੂੰ ਜਾਣਾ ਹੁੰਦਾ, ਇਸ ਕਰਕੇ ਸਮਾਂ ਬਹੁਤਾ ਨਹੀਂ ਹੈ। ਤੇ ਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ, ਸਾਰੀ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕੀ ਫਤਿਹ।